दंडवत वंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से प्रसंग चल रहा से धर्म सिंह का प्रसंग इतों तक पहुंचा है कि अपनी शंका की जिहड़ी गल सी वो शहीद सिंह दे नाल कीती है धर्म सिंह ने। अगों शहीद सिंह कहिंदा कि सतगुरु सच्चे पातशाह जी समर्थ ने और जिहड़े समर्थ सर्वशक्तिमान सतगुरु जी हुंदे ने उन्हां दी कीती दे उत्ते कदे किसी नूं तर्क करना नहीं चाहिदा। कल इत्थों तक कथा पहुंची सी अज इत्थों अगे मैं प्रारंभ करदा हां। मत थोरी शरदा बिना जो तर्क उठावे भुगते दुख बोह बिदन के नहीं सुख को सो पावे। शहीद सिंह कहिंदा है धर्म सिंह नूं कि जिन्हां दी मत थोड़ी हुंदी है ते जिहड़े शरदा तों सखणे हो के तर्क पैदा करदे ने कहिंदा है शहीद सिंह कि उह बहुते ज्यादे दुखां दे भोग नूं भोगदे ने अनेकां प्रकार दे दुखां नूं कदे किसी भी तरीके दे नाल उस मनुख नूं कदे सुख दी प्राप्ति हो नहीं सकदी जिहड़ा कि सतगुरां दी कीती दे उत्ते तर्क करदा है दलीलबाजी करदा है। एकल ही मैं कर सको तुर कान बिनाशा मम सम लाखों शक्त जुत सतगुर के पासा। ओ शहीद सिंह कहिंदा है धर्म सिंह नूं कहिंदा है कि मैं इकला ही सारे दे सारे तुरकां दा विनाश कर सकदा हाँ उन्हां दा खात्मा कर सकदा हाँ ते सतगुरां दी गल करनी बड़ी दूर दी है ओ ते विनाश कर ही सकदे ने पर सतगुरां ने अपनी एक रचना खेड पसारी हुई है जे मैं चाहवां ते मैं इकला ही सारिया तुरकां दा विनाश कर दियां ते मेरे वर्गे लखां जिहड़े शक्ति वाले शहीद ने उह सतगुरां दे कोल रहिंदे ने। सतगुरु सच्चे पातशाह जी जेकर आप ना वी करन ते किसे नूं वी हुक्म करके उह तुरकां दा विनाश करवा सकदे ने। हाथ जोर बूझत रह प्रभु जी फुर मावो नहीं आज्ञा को देत कब कह थिरे रहावो। शहीद सिंह कहिंदा है धर्म सिंह नूं कि असीं लखां ही जिहड़े शहीद हाँ ये हाथ जोड़ के सतगुरु सच्चे पातशाह जी तों आग्या मंगदे रहिंदे हाँ कि सच्चे पातशाह जी सानू हुक्म करो असीं कुछ करिए नहीं आग्या को देत बे। पर सतगुरु गोविंद सिंह जी कदे सानू किसी भी शहीद नूं आग्या नहीं देंदे जदों भी असीं कोई अर्ज करदे हाँ ते कहिंदे ने थिरे रहाओ बस तुसीं टिके रहो कुछ नहीं करना। लाखों कोट शहीद हैं नित गुर अनुसारी, बाँछत तुरक बनाए ले इम है बल पारी। शहीद सिंह कहिंदा है कि लखां ते करोड़ां जिहड़े शहीद ने वह सतगुरु गोबिंद सिंह सच्चे पातशाह जी दे अनुसारी होके चलते ने, बाँछत तुरत बनाए ले पाव के साडे विच इन्नी समर्था है, इन्नी ताकत है, असीं जो चाहिए उस तरीके दे नाल बना सकते हैं, इन्ना साडे विच पराक्रम है, साडे विच बल है। धर्म सिंह और भरम हर शर्म्यो पछुतावा, सिर सतगुर सर बग में संदेह जो उठावा। ग्रंथाकार भाई संतोख सिंह जी लिखते ने कि धर्म सिंह का मन भरम गया से जदों ऐसिया गल्लां शहीद सिंह ने आखियां, ते बहुत ही ज़्यादा शर्मिंदा होया, ते बड़ा ज़्यादा धर्म सिंह ने पछतावा भी किया, मन दे विच सोचन लगा कि मैं बहुत वड्डी गलती की है कि सतगुरु गोबिंद सिंह सच्चे पातशाह जी जिहड़े समर्ग ने, जिहड़े सर्वशक्तिमान ने, उन्हां दी कीती दे उत्ते तर्क किया, शंका की। हाथ जोर बंधन करी तन तन गुर देवा, आशा जिनो गंभीर है कोल है न पेवा। हाथ जोड़ के उस शहीद सिंह नू नमस्कार कीते है धर्म सिंह ने, ते नाले कहिंदा है कि तन सतगुरु गोबिंद सिंह सच्चे पातशाह जी ने, ते तन ही तुसी उन्हां दे शहीद सिंह हो जिन्हां सतगुरां दा आशा इरादा बड़ा गहरा है, बड़ा गंभीर है। उन्हां सतगुरां दे इरादे नू, आशे नू मैं रता भर भी समझ ना सकिया, मैं सतगुरां दे भेद नू ना जाणिया। बूझो बहर शहीद को तन कितक आकारा, किदो इतक ही रहत हो ठाणत बल पारा। इस तों बाद धर्म सिंह उस शहीद सिंह नू कहिंदा, कहिंदा कि तेरे शरीर दा किन्ना को आकार है, कहिंदा किदो इतक ही रहत हो ठाणत बल पारा, पाव के तेरा आकार किड्डा क होर ज़्यादा वड्डा हो सकता है, या कि जिन्ना क वड्डा हो के तू मैनू दिखाया इन्ना ही हो सकता है, कहिंदा कि तुहाडे शरीर का विस्थार किन्ना क हो सकता है। संसै करे विनाश तुम गुर समसर है के, पायो निहाल विशाल मैं मिल बाक सुन के। शहीद सिंह नू कहिंदा है भाई धर्म सिंह, कहिंदा है कि तू मेरे सारिया शंकियां दा विनाश कीता है, मानो कि जिस तरह सतगुरु गोबिंद सिंह जी संस्यां दी निवृत्ति करदे ने, उन्हां दे वांग बन के मेरे संस्यां नू तू दूर कीता है, मैं निहाल बहुत ज़्यादा हो गया तेरे नाल मिल के, ते तेरे बचन सुन के। कहे ओ शहीद सुनी जिए जिम चह बनावे, अविलोक तन बड़े को बहुत त्रास यो पावे। कवि संतोख सिंह जी लिखते ने कि शहीद सिंह कहिंदा कि जिवें मैं चाहां उस तरीके दे नाल अपने शरीर नू बना सकदा हाँ, वड्डा जां छोटा, पर कहिंदा कि जेकर तू वड्डे होण दी गल कहना ते मैं इन्ना ज़्यादा शरीर नू वधा देवांगा कि तेरे मन नू बहुत ज़्यादा डर लगेगा, भावे जे मैं अपने बहुते शरीर दे विस्तार नू वधाया ते तू डर जाएगा। सिख कदीमी जान के मिल बात बताई, जे अब देखो चहत है सब देहो दिखाई। शहीद सिंह कहिंदा है धर्म सिंह नू कि तू बहुत पुराना सिख है, इस करके मैं तेनू अपने आप दिखाई दिती है, कहिंदा है कि जेकर तू मेरे वड्डे विस्तार वाले शरीर नू देखना चाहना ते मैं तेनू हुणे दिखा देना। बोलत भर दियो बाप बड़ो कोसन लग होवा, बाह उबै बहुत दूर लग सिर नव लग जोवा। कवि संतोख सिंह जी लिखते ने कि शहीद सिंह ਇਸ ਤਰ੍ਹਾਂ ਦੀਆਂ ਗੱਲਾਂ ਕਰ ਹੀ ਰਿਹਾ ਸੀ ਕਿ ਨਾਲ ਹੀ ਨਾਲ ਉਹਨੇ ਆਪਣੇ ਸਰੀਰ ਦਾ ਵਿਸਥਾਰ ਕਰਨਾ ਸ਼ੁਰੂ ਕੀਤਾ, ਆਪਣੇ ਸਰੀਰ ਨੂੰ ਵੱਡਾ ਕਰਦਾ ਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੋਹਾਂ ਤੱਕ ਉਸ ਸ਼ਹੀਦ ਸਿੰਘ ਦਾ ਜਿਹੜਾ ਸਰੀਰ ਸੀ ਉਹ ਫੈਲ ਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਰ ਦੂਰ ਤੱਕ ਜਿਹੜੀਆਂ ਦਿਸ਼ਾਵਾਂ ਦੇ ਵਿੱਚ ਬਾਹਾਂ ਸਨ ਉਹ ਪਸਰ ਗਈਆਂ। ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਆਕਾਸ਼ ਦੇ ਨਾਲ ਉਹਦਾ ਸਿਰ ਲੱਗ ਗਿਆ ਹੋਵੇ, ਇੰਨਾ ਜ਼ਿਆਦਾ ਆਪਣੇ ਸਰੀਰ ਨੂੰ ਵਧਾ ਲਿਆ ਆਪਣੀ ਸ਼ਕਤੀ ਦੇ ਨਾਲ ਉਸ ਸ਼ਹੀਦ ਸਿੰਘ ਨੇ। ਰੂਪ ਪਿਆਨ ਕਹਿਰ ਕਰ ਔਰ ਤਰਾਸ ਉਪੰਨਾ, ਹਾਥ ਜੋਰ ਕਹਿ ਧਰਮ ਸਿੰਘ ਤੁਮ ਹੋ ਤਨ ਤਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਵੱਡੇ ਵਿਸਥਾਰ ਵਾਲੇ ਸਰੀਰ ਨੂੰ ਦੇਖ ਕੇ ਵਾਕਿਆ ਹੀ ਧਰਮ ਸਿੰਘ ਬਹੁਤ ਜ਼ਿਆਦਾ ਡਰ ਗਿਆ। ਉਸ ਵੇਲੇ ਹੱਥ ਜੋੜ ਕੇ ਉਹਨੇ ਬੇਨਤੀ ਕੀਤੀ ਕਿ ਤੂੰ ਤਨ ਹੈ ਸ਼ਹੀਦ ਸਿੰਘਾ, ਕਿਰਪਾ ਕਰਕੇ ਆਪਣੇ ਸਰੀਰ ਨੂੰ ਪਹਿਲਾਂ ਵਰਗਾ ਕਰ ਲੈ। ਸਭ ਬਿਦ ਮੁਝ ਨਿਸ਼ਚੈ ਕਰਿਓ ਮੈਂ ਨੀਕੇ ਜਾਣਾ, ਅਵਿਨਾਸ਼ੀ ਸਤਿਗੁਰ ਪ੍ਰਭੂ ਨਿਤ ਮਹਿਦ ਮਹਾਨਾ। ਧਰਮ ਸਿੰਘ ਕਹਿੰਦਾ ਕਿ ਚੰਗੇ ਤਰੀਕੇ ਦੇ ਨਾਲ ਮੈਨੂੰ ਇਸ ਗੱਲ ਦਾ ਯਕੀਨ ਆ ਗਿਆ ਅਤੇ ਮੈਂ ਸਮਝ ਲਿਆ ਹੈ ਕਿ ਜਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਵਿਨਾਸ਼ੀ ਨੇ, ਜਿਨ੍ਹਾਂ ਦਾ ਕਦੇ ਨਾਸ ਨਹੀਂ ਹੋ ਸਕਦਾ, ਇਸੇ ਤਰੀਕੇ ਦੇ ਨਾਲ ਹੇ ਸ਼ਹੀਦ ਸਿੰਘੋ ਤੁਸੀਂ ਵੀ ਅਵਿਨਾਸ਼ੀ ਹੋ, ਤੁਹਾਡਾ ਕਦੇ ਨਾਸ ਨਹੀਂ ਹੋ ਸਕਦਾ, ਤੁਸੀਂ ਵਿਚਰਦੇ ਰਹਿੰਦੇ ਹੋ ਆਪਣੀ ਮਰਜ਼ੀ ਮੁਤਾਬਕ। ਪੁਣ ਸ਼ਹੀਦ ਤਨ ਸ਼ੁਭ ਕਰਿਓ ਸਭ ਸ਼ਕਤ ਦਿਖਾਈ, ਸ਼ੁੱਧ ਹਿਰਦੈ ਤਬ ਹੋਏ ਕੈ ਗਮਨੇ ਅਗਵਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਉਸ ਸ਼ਹੀਦ ਸਿੰਘ ਨੇ ਆਪਣੇ ਸਰੀਰ ਨੂੰ ਸ਼ੁਭ ਕੀਤਾ ਹੈ, ਭਾਵ ਕਿ ਜਿਸ ਤਰ੍ਹਾਂ ਆਮ ਮਨੁੱਖ ਹੁੰਦਾ ਹੈ ਓਡਾ ਆਪਣੇ ਸਰੀਰ ਨੂੰ ਬਣਾਇਆ ਹੈ। ਇਸ ਤਰ੍ਹਾਂ ਸਾਰੀਆਂ ਜਿਹੜੀਆਂ ਸ਼ਕਤੀਆਂ ਸੀ ਉਹ ਧਰਮ ਸਿੰਘ ਨੂੰ ਦਿਖਾਈਆਂ। ਸ਼ੁੱਧ ਹਿਰਦੈ ਤਬ ਹੋਏ ਕੈ, ਸ਼ੁੱਧ ਹਿਰਦੇ ਦੇ ਨਾਲ ਹੋ ਕੇ ਸੰਸਿਆਂ ਤੋਂ ਦੂਰ ਹੋ ਕੇ ਫਿਰ ਧਰਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਵੱਲ ਚੱਲ ਪਿਆ ਅਤੇ ਸ਼ਹੀਦ ਉਸ ਤੋਂ ਬਾਅਦ ਧਰਮ ਸਿੰਘ ਨੂੰ ਦਿਖਾਈ ਨਹੀਂ ਦਿੱਤਾ।
ਮੇਲੇ ਆਏ ਬੰਧਨ ਕਰੀ ਤਰ ਬੇਬਦ ਆਹਾਰਾ, ਸਤਿਗੁਰ ਲਖ ਸਿੱਖ ਆਪਣੇ ਪਿਖ ਹੁਕਮ ਉਚਾਰਾ।
ਸਤਿਗੁਰਾਂ ਦੇ ਕੋਲ ਪਹੁੰਚਿਆ, ਆਣ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ। ਜਿਹੜੇ ਅਨੇਕਾਂ ਪ੍ਰਕਾਰ ਦੇ ਪਕਵਾਨ ਧਰਮ ਸਿੰਘ ਤਿਆਰ ਕਰਕੇ ਲਿਆਇਆ ਸੀ ਉਹ ਸਤਿਗੁਰਾਂ ਦੇ ਹਜ਼ੂਰ ਅਰਪਣ ਕੀਤੇ ਅਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਹੁਕਮ ਕੀਤਾ।
ਦੇਹ ਪ੍ਰਸਾਦ ਵਰਤਾਏ ਸਭ ਇਨ ਸਿੱਖਣ ਮਾਹੀ, ਮਾਨ ਸਿੰਘ ਬੰਧਨ ਕਰਿਓ ਲੈ ਕਰ ਤਿਸ ਖਾਹੀ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਕਿ ਸਾਰਿਆਂ ਸਿੱਖਾਂ ਦੇ ਵਿੱਚ ਇਹ ਜੋ ਪ੍ਰਸ਼ਾਦ ਹੈ ਇਹਨੂੰ ਵਰਤਾ ਦਿੱਤਾ ਜਾਵੇ। ਮਾਨ ਸਿੰਘ ਨੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਮਸਕਾਰ ਕੀਤੀ ਹੈ, ਸਤਿਗੁਰਾਂ ਦੇ ਬਚਨ ਨੂੰ ਮੰਨਿਆ, ਸਾਰਿਆਂ ਦੇ ਵਿੱਚ ਉਹ ਪਕਵਾਨ ਵਰਤਾਇਆ ਵੀ ਗਿਆ ਔਰ ਇਸ ਤੋਂ ਇਲਾਵਾ ਮਾਨ ਸਿੰਘ ਨੇ ਵੀ ਛਕਿਆ।
ਇਸ ਬਿਦ ਸਿੱਖ ਸੰਗਤ ਅਦਕ ਸੁਣ ਸੁਣ ਤਹ ਆਵੈ, ਪੂਰਬ ਮਿਲੇ ਸ਼ਮੀਰ ਕੋ ਨਿਜ ਬਿਨ ਸੁਣਾਵੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਜਿਹੜਾ ਡੇਰਾ ਹੈ ਉਹ ਦੀਨੇ ਪਿੰਡ ਦੇ ਵਿੱਚ ਲਾਇਆ ਹੋਇਆ। ਦੂਰਾਂ ਦੂਰਾਂ ਤੋਂ ਸੰਗਤ ਸਤਿਗੁਰਾਂ ਦੇ ਲੱਗੇ ਹੋਏ ਡੇਰੇ ਦੀ ਖਬਰ ਪਾ ਕੇ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਸੰਗਤ ਪਹੁੰਚਦੀ ਹੈ। ਸਾਰਿਆਂ ਤੋਂ ਪਹਿਲਾਂ ਸੰਗਤ ਆਣ ਕੇ ਸ਼ਮੀਰ ਨੂੰ ਮਿਲਦੀ ਹੈ ਅਤੇ ਸ਼ਮੀਰ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕਰਦਾ ਹੈ ਅਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਰਸ਼ਨ ਦਿੰਦੇ ਨੇ।
ਦਰਸ਼ਨ ਗੁਰ ਕਰਵਾਈਏ ਹੋਏ ਸੰਗ ਹਮਾਰੇ, ਅੰਤਰ ਲੈ ਗਮਨੋ ਸਦਨ ਜਹਾਂ ਪ੍ਰਭੂ ਉਤਾਰੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰੋਜ਼ ਦਾ ਇਸ ਤਰ੍ਹਾਂ ਦਾ ਕੰਮ ਹੈ ਕਿਉਂਕਿ
ਹਜ਼ੂਰੀ ਸੇਵਕ ਦੇ ਰੂਪ ਦੇ ਵਿੱਚ ਹੋ ਕੇ ਸ਼ਮੀਰ ਸਤਿਗੁਰਾਂ ਦੀ ਸੇਵਾ ਕਰ ਰਿਹਾ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਸੰਗਤ ਆਉਂਦੀ ਹੈ, ਆਣ ਕੇ ਬੇਨਤੀ ਕਰਦੀ ਹੈ ਸ਼ਮੀਰ ਦੇ ਅੱਗੇ ਕਿ ਜਿੱਥੇ ਸਤਿਗੁਰਾਂ ਦਾ ਡੇਰਾ ਲਵਾਇਆ ਹੋਇਆ ਸਾਨੂੰ ਉੱਥੇ ਲੈ ਜਾ ਤਾਂ ਕਿ ਅਸੀਂ ਸਤਿਗੁਰਾਂ ਦਾ ਦਰਸ਼ਨ ਕਰੀਏ। ਤਬ ਸ਼ਮੀਰ ਪ੍ਰਭ ਬੂਝ ਕੇ ਲੈ ਆਗਿਆ ਜਾਵੇ ਤੇ ਸਤਿਗੁਰਾਂ ਤੋਂ ਆਗਿਆ ਲੈ ਕੇ ਫਿਰ ਸ਼ਮੀਰ ਬਾਹਰ ਆਉਂਦਾ ਹੈ। ਆਪਣੇ ਸੰਗ ਲਿਜਾਏ ਕਰ ਦਰਸ਼ਨ ਕਰਵਾਵੇ, ਆਪਣੇ ਨਾਲ ਸੰਗਤ ਨੂੰ ਲਿਜਾ ਕੇ ਫਿਰ ਸਤਿਗੁਰਾਂ ਦਾ ਦਰਸ਼ਨ ਕਰਵਾਉਂਦਾ। ਇਮ ਆਵਤ ਚੌਹ ਦਿਸ਼ਨ ਤੇ ਸਿੱਖ ਸੰਗਤ ਬ੍ਰਿੰਦਾ ਸਣੇ ਸਣੇ ਦਰਸ਼ਨ ਗੁਰੂ ਪਦ ਪਦਮ ਮਨਿੰਦਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸੇ ਰੀਤੀ ਦੇ ਨਾਲ ਚਾਰੇ ਹੀ ਦਿਸ਼ਾਵਾਂ ਦੇ ਵਿੱਚੋਂ ਬਹੁਤੀ ਸਾਰੀ ਸੰਗਤ ਆਉਂਦੀ ਹੈ, ਹੌਲੀ ਹੌਲੀ ਸੰਗਤ ਪਹੁੰਚ ਕੇ ਸਤਿਗੁਰਾਂ ਦਾ ਦਰਸ਼ਨ ਕਰਦੀ।
ਪਾਈ ਰੂਪੇ ਕੀ ਕੁਲੀ ਇੱਕ ਗੁੱਦੜ ਹੋਇਓ, ਅਧਿਕ ਪ੍ਰਤਾਪੀ ਜਗ ਪਇਓ ਬਹੁਤਨ ਤਿੰਨ ਜੋਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਰੂਪੇ ਦੀ ਕੁਲ ਦੇ ਵਿੱਚ ਇੱਕ ਗੁੱਦੜ ਹੋਇਆ ਜਿਹੜਾ ਕਿ ਬਹੁਤ ਜ਼ਿਆਦਾ ਵੱਡਾ ਪ੍ਰਤਾਪੀ ਸੀ, ਬਹੁਤਨ ਤਿੰਨ ਜੋਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤਿਆਂ ਨੇ ਉਸ ਨੂੰ ਵੇਖਿਆ ਹੋਵੇਗਾ, ਉਹ ਜੋ ਗੁੱਦੜ ਸੀ ਭਾਈ ਰੂਪੇ ਦੀ ਕੁਲ ਦੇ ਵਿੱਚ ਜੋ ਪੈਦਾ ਹੋਇਆ।
ਦਿਆਲ ਦਾਸ ਤਿਸ ਕੋ ਪਿਤਾ ਬੜ ਅਜ਼ਮਤ ਵੰਤਾ, ਗੋਰੀਆਏ ਸੁਣ ਕੇ ਗਇਓ ਚਿਤ ਦਰਸ ਚਹੰਤਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁੱਦੜ ਦੇ ਪਿਤਾ ਦਾ ਨਾਮ ਸੀ ਦਿਆਲ ਦਾਸ। ਇਸ ਤਰੀਕੇ ਦੇ ਨਾਲ ਮੰਨੋ ਕਿ ਪੜਪੋਤਰਾ ਸੀ ਭਾਈ ਰੂਪੇ ਦਾ ਇਹ ਜੋ ਗੁੱਦੜ ਸੀ। ਦਿਆਲ ਦਾਸ ਤਿਸ ਕੋ ਪਿਤਾ, ਦਿਆਲ ਦਾਸ ਇਸ ਗੁੱਦੜ ਦਾ ਪਿਤਾ ਸੀ। ਬੜ ਅਜ਼ਮਤ ਵੰਤਾ ਭਾਵ ਕੇ ਦਿਆਲ ਦਾਸ ਵੀ ਵੱਡਾ ਕਰਾਮਾਤੀ ਸੀ। ਗੋਰੇ ਆਏ ਸੁਣ ਕੇ ਗਇਓ ਚਿਤ ਦਰਸ ਚਹੰਤਾ। ਜਦੋਂ ਦਿਆਲ ਦਾਸ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਦੇਨੇ ਪਿੰਡ ਦੇ ਵਿੱਚ ਆਏ ਹੋਏ ਨੇ ਤੇ ਦਰਸ਼ਨਾਂ ਦੀ ਚਾਹ ਕਰਕੇ ਦਿਆਲ ਦਾਸ ਪਹੁੰਚਿਆ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਲਈ ਦੇਨੇ ਪਿੰਡ।
ਮਿਲ ਸ਼ਮੀਰ ਕੇ ਸਾਥ ਤਿੰਨ ਗੁਰ ਨਿਕਟ ਪਠਾਇਓ, ਲੈ ਆ ਗਿਆ ਪ੍ਰਭ ਬਦਨ ਤੇ ਅੰਤਰ ਸੋ ਲਿਆਇਓ।
ਦਿਆਲ ਦਾਸ ਆਣ ਕੇ ਸਾਰਿਆਂ ਤੋਂ ਪਹਿਲਾਂ ਸ਼ਮੀਰ ਨੂੰ ਮਿਲਿਆ ਹੈ। ਉਹਨੇ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਸ਼ਮੀਰ ਦੇ ਅੱਗੇ ਬੇਨਤੀ ਕੀਤੀ। ਸ਼ਮੀਰ ਨੇ ਸਤਿਗੁਰਾਂ ਤੋਂ ਜਾ ਕੇ ਆਗਿਆ ਲਈ ਤੇ ਸਤਿਗੁਰਾਂ ਨੇ ਆਉਣ ਦੀ ਆਗਿਆ ਦਿੱਤੀ ਤੇ ਫਿਰ ਅੰਦਰ ਵੜਿਆ ਦਰਸ਼ਨ ਕਰਨ ਦੇ ਵਾਸਤੇ ਦਿਆਲ ਦਾਸ।
ਇੱਕ ਤੇ ਖਾਣ ਸੰਗ ਆਣ ਤੇ ਦਰਸ਼ਨ ਤਬ ਕੀਨਾ, ਕਰ ਜੋਰੇ ਸਿਰ ਧਰ ਧਰਿਓ ਕਰ ਨਮੋ ਪ੍ਰਵੀਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿਆਲ ਦਾਸ ਤੋਂ ਇਲਾਵਾ ਇੱਕ ਹੋਰ ਵੀ ਕੋਈ ਤਰਖਾਣ ਨਾਲ ਹੀ ਮਿਲ ਕੇ ਅੰਦਰ ਗਿਆ ਹੈ, ਜਿਹਨੇ ਜਾ ਕੇ ਦਰਸ਼ਨ ਕੀਤਾ, ਹੱਥ ਜੋੜੇ ਧਰਤੀ ਦੇ ਉੱਤੇ ਸਿਰ ਨਵਾ ਕੇ ਨਮਸਕਾਰ ਕੀਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ।
ਪੋਸ਼ ਸੂਖਮ ਵਸਤ੍ਰ ਕੀ ਗੋਰੇ ਆਗੇ ਰਾਖੀ, ਕੁਸ਼ਲ ਪ੍ਰਸ਼ਨ ਸਭ ਹੂੰ ਕਯੋ ਬਿਨਤੀ ਬਹੁ ਪਾਖੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਹੀ ਬਰੀਕ ਤੇ ਵਧੀਆ ਕੱਪੜੇ ਦਾ ਬਣਿਆ ਹੋਇਆ ਜਿਹੜਾ ਪੁਸ਼ਾਕਾ ਸੀ ਉਹ ਦਿਆਲ ਦਾਸ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਰੱਖਿਆ। ਇਸ ਤੋਂ ਇਲਾਵਾ ਰਾਜੀ ਖੁਸ਼ੀ ਦੀ ਸੁੱਖ ਸਾਂਦ ਦੀ ਖਬਰ ਪੁੱਛੀ ਤੇ ਬੜੀ ਬੇਨਤੀ ਦੇ ਨਾਲ ਆਪਣੀ ਜਿਹੜੀ ਅਰਜ਼ ਸੀ ਉਹ ਦਿਆਲ ਦਾਸ ਨੇ ਕੀਤੀ।
ਬੈਠੇ ਪ੍ਰਭੂ ਸਮੀਪ ਤਬ ਚਿਰ ਕਾਲ ਬਿਤਾਏ, ਕਹਿਤ ਸੁਣਤ ਸ਼ੁਭ ਬਾਰਤਾ ਸਤਿਗੁਰ ਬਿਗ ਸਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿਆਲ ਦਾਸ ਤੇ ਉਹ ਜੋ ਤਰਖਾਣ ਸੀ ਬਹੁਤਾ ਚਿਰ ਹੀ ਸਤਿਗੁਰਾਂ ਦੇ ਲਾਗੇ ਬੈਠੇ ਰਹਿ ਬੜਾ ਸਮਾਂ ਬਤੀਤ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੇ ਬਚਨ ਬਿਲਾਸ ਉਹਨਾਂ ਦੇ ਨਾਲ ਕੀਤੇ, ਸਤਿਗੁਰੂ ਜੀ ਬੜੇ ਪ੍ਰਸੰਨ ਹੋਏ।
ਭਏ ਪ੍ਰਸੰਨ ਸਮੀਰ ਪਰ
ਬੜ ਸੇਵ ਕਰੰਤਾ ਜਲ ਭੋਜਨ ਬਹੁ ਪਾਂਤ ਕੇ ਕਰ ਤਿਆਰ ਤੁਰੰਤਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਸ਼ਮੀਰ ਦੀ ਸੇਵਾ ਦੇ ਉੱਤੇ ਬਹੁਤੇ ਜ਼ਿਆਦਾ ਪ੍ਰਸੰਨ ਨੇ। ਭੋਜਨ ਦੀ ਇਸ ਤੋਂ ਇਲਾਵਾ ਜਲ ਦੀ ਬਹੁਤ ਪ੍ਰਕਾਰ ਦੇ ਨਾਲ ਉਹ ਸੇਵਾ ਕਰਦਾ ਸੀ।
ਪ੍ਰੇਮ ਸਮੇਤ ਅਚਾਵਹੀ ਕਰ ਜੋਰ ਖਰੋਵੈ ਕਰ ਸ਼ੀਘਰ ਹੀ ਕਾਜ ਸੋ ਜਿਮ ਆਗਿਆ ਹੋਵੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਹੱਥ ਜੋੜ ਕੇ ਪ੍ਰੇਮ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਖਲੋ ਕੇ ਸ਼ਮੀਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭੋਜਨ ਛਕਾਉਂਦਾ ਸੀ। ਇਸ ਤੋਂ ਇਲਾਵਾ ਜੋ ਵੀ ਸਤਿਗੁਰੂ ਜੀ ਹੁਕਮ ਕਰਦੇ ਸਨ ਬੜੀ ਕਾਹਲੀ ਦੇ ਨਾਲ ਉਸ ਹੁਕਮ ਦੀ ਤਾਮੀਲ ਕਰਕੇ ਉਸ ਹੁਕਮ ਨੂੰ ਸਿਰੇ ਚਾੜਦਾ ਸੀ।
ਹੋਵੇ ਪ੍ਰਸੰਨ ਸ੍ਰੀ ਮੁਖ ਕਹਿਓ ਸੁਣ ਸਿੱਖ ਸ਼ਮੀਰਾ ਦੂਰ ਦੂਰ ਲੋ ਹੈ ਕਨੇ ਥਿਰ ਕਰੋ ਸਦੀਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੱਜ ਜਦੋਂ ਕਿ ਦਿਆਲ ਦਾਸ ਪਹੁੰਚਿਆ ਹੋਇਆ ਦਰਸ਼ਨਾਂ ਦੇ ਵਾਸਤੇ ਉਸ ਵੇਲੇ ਲਾਗੇ ਸ਼ਮੀਰ ਵੀ ਖਲੋਤਾ ਸੀ। ਸਤਿਗੁਰੂ ਗੋਬਿੰਦ ਸਿੰਘ ਜੀ ਬਹੁਤੇ ਹੀ ਜ਼ਿਆਦਾ ਪ੍ਰਸੰਨ ਹੋਏ ਸ਼ਮੀਰ ਦੇ ਉੱਤੇ। ਕਹਿੰਦੇ ਨੇ ਸੁਣ ਸਿੱਖ ਸ਼ਮੀਰਾ ਹੇ ਸ਼ਮੀਰਿਆ ਸਿੱਖਾ ਸੁਣ ਦੂਰ ਦੂਰ ਲੋ ਹੈ ਕਨੇ ਥਿਰ ਕਰੋ ਸਦੀਰਾ। ਭਾਵ ਕੇ ਹੇ ਸਤੀਰਜ ਵਾਲਿਆ ਦੂਰ ਦੂਰ ਤੱਕ ਬਹੁਤੇ ਘੋੜੇ ਤੂੰ ਟਿਕਾਵੇਂਗਾ। ਕਹਿਣ ਤੋਂ ਭਾਵ ਹੈ ਕਿ ਬਹੁਤ ਵੱਡਾ ਰਾਜ ਸ਼ਮੀਰ ਤੂੰ ਭੋਗੇਗਾ, ਸਤਿਗੁਰਾਂ ਨੇ ਵਰਦਾਨ ਦਿੱਤਾ।
ਦਿਆਲ ਦਾਸ ਪੋਸ਼ਿਸ਼ ਦਈ ਹਮ ਅਗਰ ਚੜਾਈ ਸੋ ਪਹਿਰੋ ਤਨ ਆਪਣੇ ਸਤ ਨਾਮ ਅਲਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਦਿਆਲ ਦਾਸ ਨੇ ਜਿਹੜਾ ਪੁਸ਼ਾਕਾ ਸਾਡੇ ਅੱਗੇ ਭੇਟਾ ਰੱਖਿਆ ਹੈ ਸ਼ਮੀਰ, ਇਸ ਪੁਸ਼ਾਕੇ ਨੂੰ ਤੂੰ ਆਪਣੇ ਗਲ ਦੇ ਵਿੱਚ ਧਾਰਨ ਕਰ ਲੈ, ਸੱਚੇ ਪਰਮੇਸ਼ਰ ਦਾ ਨਾਮ ਦਾ ਜਾਪ ਕਰਕੇ। ਯਾਦ ਰੱਖਣ ਦੀ ਇਹ ਲੋੜ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁਸ਼ਾਕੇ ਨੂੰ ਅਜੇ ਨਹੀਂ ਉਤਾਰਿਆ। ਜਿਸ ਤਰ੍ਹਾਂ ਕਿ ਉੱਚ ਦੇ ਪੀਰ ਰਹਿੰਦੇ ਨੇ, ਇਸੇ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਜੇ ਵੀ ਨੀਲੇ ਰੰਗ ਦਾ ਹੀ ਪੁਸ਼ਾਕਾ ਧਾਰਨ ਕੀਤਾ ਹੈ, ਹੋਰ ਕਿਸੇ ਵਸਤਰ ਨੂੰ ਨਹੀਂ ਪਹਿਨਿਆ। ਭਾਵ ਕਿ ਦਿਆਲ ਦਾਸ ਨੇ ਕੋਈ ਹੋਰ ਕੱਪੜਾ ਪੁਸ਼ਾਕਾ ਤਿਆਰ ਕਰਕੇ ਲਿਆਂਦਾ ਸੀ ਤਾਂ ਕਿ ਸਤਿਗੁਰੂ ਜੀ ਉਸ ਨੂੰ ਆਪਣੇ ਗਲੇ ਦੇ ਵਿੱਚ ਧਾਰਨ ਕਰਨ ਤੇ ਨੀਲਿਆਂ ਕੱਪੜਿਆਂ ਨੂੰ ਉਤਾਰ ਦੇਣ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਐਸਾ ਹੋਇਆ ਨੀ, ਜਿਹੜਾ ਦਿਆਲ ਦਾਸ ਨੇ ਪੁਸ਼ਾਕਾ ਲਿਆਂਦਾ ਸੀ ਭੇਟਾ ਰੱਖਿਆ ਸੀ, ਸਤਿਗੁਰਾਂ ਨੇ ਸ਼ਮੀਰ ਨੂੰ ਆਖਿਆ ਕਿ ਤੂੰ ਇਸ ਪੁਸ਼ਾਕੇ ਨੂੰ ਆਪਣੇ ਗਲ ਦੇ ਵਿੱਚ ਧਾਰਨ ਕਰ, ਪਾਵ ਕੇ ਪਹਿਨ ਲੈ।
ਜਹ ਲਗ ਕੋਰਾ ਫੇਰ ਲਿਓ ਤਹ ਲਗ ਤੁਮ ਰਾਜੂ ਹੋਏ ਭਵਿਖਤ ਬੰਸ਼ ਮੈਂ ਬੜ ਰਾਜ ਸਮਾਜੂ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਸ਼ਮੀਰ ਨੂੰ, ਕਹਿੰਦੇ ਨੇ ਕਿ ਜਿੱਥੋਂ ਤੱਕ ਤੂੰ ਆਪਣਾ ਘੋੜਾ ਫੇਰ ਲਵੇਂਗਾ ਉੱਥੋਂ ਤੱਕ ਤੇਰਾ ਵੱਡਾ ਰਾਜ ਹੋ ਜਾਏਗਾ। ਹੋਏ ਭਵਿੱਖਤ ਬੰਸ਼ ਮੈਂ ਬੜ ਰਾਜ ਸਮਾਜੂ। ਇਸ ਤੋਂ ਇਲਾਵਾ ਸਤਿਗੁਰਾਂ ਨੇ ਸ਼ਮੀਰ ਨੂੰ ਆਖਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੇਰੀ ਵੰਸ਼ ਦੇ ਵਿੱਚ ਤੇ ਰਾਜ ਸਮਾਜ ਦੇ ਵਿੱਚ ਹੋਰ ਵੀ ਜ਼ਿਆਦਾ ਵਾਧਾ ਹੋਵੇਗਾ। ਸਤਿਗੁਰਾਂ ਨੇ ਆਖਿਆ ਸ਼ਮੀਰ ਜਿੱਥੋਂ ਤੱਕ ਜੀ ਕਰਦਾ ਆਪਣਾ ਘੋੜਾ ਫੇਰ ਲੈ, ਆਪਣੀ ਹੱਦ ਬੰਨੀ ਕਰ ਲੈ, ਉੱਥੋਂ ਤੱਕ ਤੇਰਾ ਰਾਜ ਵਧੇਗਾ। ਵਰਦਾਨ ਦੇ ਰੂਪ ਦੇ ਵਿੱਚ ਸਤਿਗੁਰਾਂ ਨੇ ਬਚਨ ਕੀਤਾ।
ਸੁਣ ਸ੍ਰੀ ਮੁਖ ਤੇ ਬਾਕ ਕੋ ਘਰ ਨਰ ਮਿਲ ਸਾਰੇ ਮਸਲਤ ਕੀਨੀ ਬੈਠ ਕੇ ਹੋਏ ਰਾਜ ਉਦਾਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੇ ਐਸਾ ਬਚਨ ਕੀਤਾ ਤੇ ਸ਼ਮੀਰ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਇਆ। ਸਤਿਗੁਰਾਂ ਦੇ ਸ੍ਰੀ ਮੁਖ ਤੋਂ ਵਰਦਾਨ ਵਾਲੇ ਬਚਨ ਸੁਣ ਕੇ ਛੇਤੀ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਘਰ ਦੇ ਵਿੱਚ ਸ਼ਮੀਰ ਪਹੁੰਚਿਆ। ਕਿਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ ਨੇ।
ਰੂਪ ਚੰਦ ਦਾ ਪੋਤਰਾ ਦਿਆਲ ਆਇਆ ਗੁੱਦੜ ਬੇਟੇ ਨੂੰ ਨਾਲ ਲਿਆਇਆ ਜੀ, ਨਾਲ ਉਹਨਾਂ ਦੇ ਇੱਕ ਤਰਖਾਣ ਆਇਆ ਨਜਰਾਨਾ ਪੁਸ਼ਾਕ ਰਖਾਇਆ ਜੀ। ਨੀਲੀ ਗੁਰਾਂ ਦੀ ਪੁਸ਼ਾਕ ਤਾਈ हाथ जोड़ के सिखा सुनाया जी। सतगुरु जी चिट्टी पोशाक पहनो, अगों गुरां ने यों जतलाया जी। नीली लौण दा समा भी आएगा जी, ए आख शमीर बुलाया जी। तू चौधरी ए पोशाक पाले, खुश हो के गुरां अलाया जी। घोड़े चढ़ जिथों तोड़ी फेर लवे, ਤੁਹਾਡਾ ਰਹੇਗਾ ਰਾਜ ਫੁਰਮਾਇਆ ਜੀ। ਇਹ ਲੈ ਕੇ ਵਰ ਕਰਤਾਰ ਸਿੰਘਾ, ਖੁਸ਼ੀ ਭਰਿਆ ਘਰ ਨੂੰ ਆਇਆ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਏ ਬਿਆਨ ਕਰਦੇ ਨੇ ਕਿ ਨੀਲੀ ਪੁਸ਼ਾਕ ਨੂੰ ਲਾਉਣ ਦੇ ਵਾਸਤੇ ਦਿਆਲ ਦਾਸ ਨੇ ਅਰਜ ਕੀਤੀ, ਪਰ ਸਤਿਗੁਰਾਂ ਨੇ ਆਖਿਆ ਕਿ ਅਜੇ ਸਮਾਂ ਨਹੀਂ ਆਇਆ, ਜਦੋਂ ਸਮਾਂ ਆਵੇਗਾ ਤੇ ਨੀਲੀ ਪੁਸ਼ਾਕ ਵੀ ਉਤਾਰੀ ਜਾਵੇਗੀ। ਇਸ ਤੋਂ ਇਲਾਵਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਉਸ ਪੁਸ਼ਾਕੇ ਦਾ ਰੰਗ ਚਿੱਟਾ ਬਿਆਨ ਕੀਤਾ ਹੈ ਕਿ ਚਿੱਟੇ ਰੰਗ ਦੀ ਪੁਸ਼ਾਕ ਸੀ। ਸਤਿਗੁਰਾਂ ਨੇ ਆਖਿਆ ਸ਼ਮੀਰ ਨੂੰ ਕਿ ਹੇ ਸ਼ਮੀਰ ਚੌਧਰੀ, ਇਹਨੂੰ ਆਪਣੇ ਗਲ ਦੇ ਵਿੱਚ ਪਾ ਲੈ ਅਤੇ ਫਿਰ ਜਿੱਥੋਂ ਤੱਕ ਚੜ੍ਹ ਕੇ ਘੋੜਾ ਫੇਰ ਲਵੇਗਾ ਉੱਥੋਂ ਤੱਕ ਤੇਰਾ ਰਾਜ ਹੋਵੇਗਾ। ਸ਼ਮੀਰ ਬੜਾ ਪ੍ਰਸੰਨ ਹੋਇਆ ਅਤੇ ਪ੍ਰਸੰਨਤਾ ਦੀ ਹਾਲਤ ਦੇ ਵਿੱਚ ਉਹ ਘਰ ਦੇ ਵਿੱਚ ਆ ਪਹੁੰਚਾ। ਮਸਲਤ ਕੀਨੀ ਬੈਠ ਕੇ ਹੋਏ ਰਾਜ ਉਦਾਰੇ। ਜਦੋਂ ਸ਼ਮੀਰ ਖੁਸ਼ੀ ਦੇ ਨਾਲ ਘਰ ਪਹੁੰਚਿਆ, ਆਪਣੇ ਘਰ ਦੇ ਸਾਰੇ ਮੈਂਬਰਾਂ ਨੂੰ ਆਪਣੇ ਕੋਲ ਬੁਲਾਇਆ ਹੈ। ਦੂਸਰੇ ਜਿਹੜੇ ਸ਼ਮੀਰ ਦੇ ਦੋ ਭਰਾ ਸਨ, ਲਖਮੀਰ ਤੇ ਤਖ਼ਤ ਮੱਲ, ਉਹਨੂੰ ਵੀ ਆਪਣੇ ਲਾਗੇ ਬੁਲਾਇਆ ਤੇ ਸਾਰਿਆਂ ਨੂੰ ਸੁਣਾ ਕੇ ਕਹਿੰਦਾ ਹੈ, ਹੋਏ ਰਾਜ ਉਦਾਰੇ, ਕਹਿੰਦਾ ਕਿ ਸਤਿਗੁਰਾਂ ਨੇ ਵਰਦਾਨ ਦਿੱਤਾ ਹੈ, ਇਸ ਕਰਕੇ ਸਾਡਾ ਰਾਜ ਬਹੁਤ ਜ਼ਿਆਦਾ ਵੱਡਾ ਹੋਵੇਗਾ। ਸਤਿਗੁਰਾਂ ਨੇ ਵਚਨ ਕੀਤਾ ਹੈ ਕਿ ਸ਼ਮੀਰ ਜਿੱਥੋਂ ਤੱਕ ਘੋੜਾ ਫੇਰ ਲਵੇਗਾ ਉੱਥੋਂ ਤੱਕ ਤੇਰਾ ਰਾਜ ਫੈਲੇਗਾ। ਮਾਤਲ ਹੋ ਤੋ ਸ਼ਮੀਰ ਕੋ ਬੇਮੁਖ ਪੰਜ ਪੀਰੀ, ਮਨ ਤਿਸ ਕੇ ਕਹੇ ਕੋ ਪ੍ਰਾਤਾ ਤ੍ਰੈ ਤੀਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਮੀਰ ਦਾ ਇੱਕ ਮਾਮਾ ਸੀ ਜਿਹੜਾ ਕਿ ਸਤਿਗੁਰਾਂ ਤੋਂ ਬੇਮੁਖ ਸੀ, ਸਤਿਗੁਰਾਂ ਦੇ ਉੱਤੇ ਕੋਈ ਵੀ ਉਸਦੀ ਸ਼ਰਧਾ ਨਹੀਂ ਸੀ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਪੰਜ ਪੀਰੀ, ਭਾਵ ਕਿ ਪੰਜਾਂ ਪੀਰਾਂ ਨੂੰ ਮੰਨਣ ਵਾਲਾ ਸੀ ਤੇ ਉਸ ਮਾਮੇ ਦੀ ਗੱਲ ਨੂੰ ਸਤਿਕਾਰ ਦੇ ਨਾਲ ਇਹ ਤਿੰਨੇ ਹੀ ਭਰਾ ਮੰਨਦੇ ਸਨ, ਭਾਵ ਕਿ ਸ਼ਮੀਰ, ਲਖਮੀਰ ਤੇ ਤਖ਼ਤ ਮੱਲ ਆਪਣੇ ਮਾਮੇ ਦੀ ਗੱਲ ਨੂੰ ਮੰਨਦੇ ਸਨ, ਭਾਵ ਕਿ ਆਪਣਾ ਮਾਮਾ ਹੋਣ ਦੇ ਕਰਕੇ ਉਹਦੀ ਗੱਲ ਸਤਿਕਾਰ ਦੇ ਨਾਲ ਇਹ ਮੰਨਿਆ ਕਰਦੇ ਸਨ। ਪਰ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ ਕਿ ਪੰਜਾਂ ਪੀਰਾਂ ਨੂੰ ਮੰਨਣ ਵਾਲਾ ਸੀ, ਸਤਿਗੁਰਾਂ ਤੋਂ ਬੇਮੁਖ ਸੀ, ਸਤਿਗੁਰਾਂ ਦੇ ਵਿੱਚ ਉਹਦੀ ਸ਼ਰਧਾ ਨਹੀਂ ਸੀ। ਸੋ ਬੋਲਿਓ ਤੁਮ ਕਿਆ ਪਯੋ, ਜਾਣਤ ਨਹੀਂ ਪੇਵਾ, ਘਰ ਸਮਾਜ ਸੁਤ ਆਦਿ ਸਭ ਬਿਨਸੇ ਗੁਰ ਦੇਵਾ। ਤੇ ਜਦੋਂ ਸ਼ਮੀਰ ਨੇ ਆਣ ਕੇ ਸਤਿਗੁਰਾਂ ਦੇ ਵਰਦਾਨ ਵਾਲੀ ਗੱਲ ਸਾਰਿਆਂ ਨੂੰ ਸੁਣਾਈ ਤੇ ਕਵੀ ਜੀ ਲਿਖਦੇ ਨੇ ਕਿ ਉਹਨਾਂ ਦਾ ਮਾਮਾ ਵੀ ਉਸ ਜਗ੍ਹਾ ਤੇ ਬੈਠਾ ਹੋਇਆ ਸੀ, ਉਹ ਕਹਿੰਦਾ ਸ਼ਮੀਰ ਨੂੰ ਕਿ ਤੇਰਾ ਦਿਮਾਗ ਖਰਾਬ ਹੋ ਗਿਆ, ਤੂੰ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ। ਕਹਿੰਦਾ ਮੈਨੂੰ ਇਹ ਗੱਲ ਦੱਸ ਕਿ ਜਿਹੜੇ ਗੁਰੂ ਨੇ ਤੈਨੂੰ ਵਰਦਾਨ ਦਿੱਤਾ ਹੈ ਉਹਦਾ ਨਾ ਘਰ ਹੈ ਨਾ ਬਾਹਰ ਹੈ, ਉਹਦਾ ਤੇ ਪਰਿਵਾਰ ਕੋਈ ਨਹੀਂ, ਜਿਹਦਾ ਆਪਣਾ ਕੁਝ ਬਾਕੀ ਨਹੀਂ ਰਿਹਾ, ਉਹ ਤੈਨੂੰ ਬਚਨ ਦੇ ਨਾਲ ਕਿੱਥੋਂ ਰਾਜ ਵੱਡਾ ਦਵਾ ਦੇਗਾ। ਇਸ ਤਰ੍ਹਾਂ ਦੀ ਮਾਮੇ ਨੇ ਗੱਲ ਆਖੀ। ਕਹਿੰਦਾ ਮੁੱਖ ਆਇਓ ਬੋਲਤ ਰਹਿ ਤੁਮ ਸਾਚ ਪਛਾਣੋ। ਸ਼ਮੀਰ ਨੂੰ ਉਹਦਾ ਮਾਮਾ ਕਹਿੰਦਾ ਕਿ ਗੁਰੂ ਤੇ ਮੂੰਹ ਦੇ ਵਿੱਚ ਜੋ ਆਉਂਦਾ ਉਹ ਕਹਿ ਦਿੰਦਾ ਤੇ ਤੁਸੀਂ ਉਹਦੀ ਅੱਖੀ ਉੱਤੇ ਕਿਵੇਂ ਇਤਬਾਰ ਕਰ ਸਕਦੇ ਹੋ, ਭਾਵ ਕਿ ਜੋ ਦੇ ਮੂੰਹ ਦੇ ਵਿੱਚ ਆਇਆ ਉਹਨੇ ਕਹਿ ਦਿੱਤਾ ਤੇ ਸ਼ਮੀਰ ਤੂੰ ਗੁਰੂ ਦੇ ਬਚਨ ਨੂੰ ਸੱਚਾ ਮੰਨ ਲਿਆ, ਪਰ ਇਸ ਤਰ੍ਹਾਂ ਹੋਵੇਗਾ ਕਿਵੇਂ। ਕਹਿੰਦਾ ਰਾਜ ਕੌਣ ਸੋ ਦੇਤ ਹੈ ਕਿਆ ਟਿਕਤ ਨੇ ਜਾਣੋ, ਕਿਹੜਾ ਰਾਜ ਦੇ ਦੇਵੇਗਾ, ਭਾਵ ਕਿ ਜਿਹਦੇ ਕੋਲ ਆਪ ਹੀ ਕੁਝ ਨਹੀਂ ਹੈ ਉਹ ਕਿਸੇ ਨੂੰ ਰਾਜ ਕਿੱਥੋਂ ਦੇ ਦੇਗਾ, ਭਾਵ ਕਿ ਜੇਕਰ ਗੁਰੂ ਦੇ ਕੋਲ ਆਪ ਧਨ ਸੰਪਦਾ ਹੁੰਦੀ ਤੇ ਫਿਰ ਤੇ ਤੁਹਾਨੂੰ ਕੋਈ ਦੇ ਦਿੰਦਾ, ਪਰ ਗੁਰੂ ਤੇ ਆਪ ਆਪਣੇ ਪਰਿਵਾਰ ਦਾ ਵਿਨਾਸ਼ ਕਰਵਾ ਕੇ ਆਪਣਾ ਸਾਰਾ ਕੁਝ ਗਵਾ ਕੇ ਇੱਥੇ ਮਾਲਵੇ ਦੇ ਵਿੱਚ ਵੈਰੀਆਂ ਤੋਂ ਲੁਕਦਾ ਫਿਰ ਰਿਹਾ, ਉਹ ਤੁਹਾਨੂੰ ਕੀ ਦੇਵੇਗਾ। ਇਸ ਤਰ੍ਹਾਂ ਦੀਆਂ ਅਸ਼ਰਧਾ ਵਾਲੀਆਂ ਜਿਹੜੀਆਂ ਗੱਲਾਂ ਸਨ ਉਹ ਸ਼ਮੀਰ ਦੇ ਮਾਮੇ ਨੇ ਇਹਨਾਂ ਸਾਰਿਆਂ ਨੂੰ ਸੁਣਾ ਕੇ ਆਖੀ। ਸੁਣ ਬੋਲਿਓ ਲਖਮੀਰ ਤਬ ਜੇ ਕਿਉਂ ਨਾ ਮਾਨ, ਹਿਰਦੈ ਕ੍ਰੋਧ ਕਰ ਗੁਰ ਬਹੁਰ ਕੁਛ ਸਰਾਪ ਬਖਾਨੈ। ਜਦੋਂ ਮਾਮੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਸ਼ਮੀਰ ਚੁੱਪ ਕਰ ਗਿਆ। ਫਿਰ ਸ਼ਮੀਰ ਦਾ ਜਿਹੜਾ ਦੂਸਰਾ ਭਰਾ ਸੀ ਜਿਹਦਾ ਨਾਮ ਲਖਮੀਰ ਸੀ ਉਹ ਬੋਲਿਆ, ਕਹਿੰਦਾ ਕਿ ਜੇਕਰ ਸਤਿਗੁਰਾਂ ਦੇ ਆਖੇ ਹੋਏ ਬਚਨ ਦੇ ਉੱਤੇ ਪ੍ਰਤੀਤ ਨਾ ਧਾਰਨ ਕੀਤੀ, ਉਹਨਾਂ ਦੇ ਬਚਨ ਨੂੰ ਨਾ ਮੰਨਿਆ ਤੇ ਫਿਰ ਹੋਵੇਗਾ ਕਿ ਸਤਿਗੁਰੂ ਜੀ ਕ੍ਰੋਧ ਨੂੰ ਧਾਰਨ ਕਰਨਗੇ ਤੇ ਫਿਰ ਸਾਨੂੰ ਹੁਣ ਤੇ ਵਰਦਾਨ ਮਿਲਿਆ ਤੇ ਫਿਰ ਇਹ ਜਿਹੜਾ ਵਰਦਾਨ ਹੈ ਨਾ ਇਹ ਸਰਾਪ ਦੇ ਰੂਪ ਦੇ ਵਿੱਚ ਬਦਲ ਜਾਵੇਗਾ। ਇਸ ਕਰਕੇ ਲਖਮੀਰ ਕਹਿੰਦਾ ਕਿ ਸਤਿਗੁਰਾਂ ਨੇ ਜਿਹੜਾ ਬਚਨ ਆਖਿਆ ਉਹ ਸਾਨੂੰ ਮੰਨਣਾ ਪਵੇਗਾ, ਨਹੀਂ ਤੇ ਫਿਰ ਸਰਾਪ ਹੋਵੇਗਾ। ਤਖਤ ਮਾਲਤੀ ਸਰ ਕਹਿ ਕਰ ਸੇਵ ਉਤਾਰੇ, ਲਾਭ ਲੈਣ ਕੇ ਤੂੰ ਰਹਿ ਹੋਏ ਹਨ ਹਮਾਰੇ। ਫਿਰ ਤੀਸਰਾ ਭਰਾ ਬੋਲਿਆ ਜਿਹਦਾ ਨਾਮ ਹੈ ਤਖਤ ਮਲ, ਕਹਿੰਦਾ ਕਿ ਵਾਕਿਆ ਹੀ ਜੋ ਲਖਮੀਰ ਕਹਿ ਰਿਹਾ ਇਹੀ ਠੀਕ ਹੈ, ਭਾਵ ਕੇ ਸੇਵਾ ਕਰਨ ਦੇ ਵਾਸਤੇ ਅਸੀਂ ਆਪਣੇ ਆਪ ਹੀ ਅਰਜ ਕਰਕੇ ਸਤਿਗੁਰਾਂ ਨੂੰ ਆਪਣੇ ਪਿੰਡ ਦੇ ਵਿੱਚ ਡੇਰਾ ਲਾਉਣ ਦੇ ਵਾਸਤੇ ਆਖਿਆ। ਲਾਭ ਲੈਣ ਕੇ ਤੂੰ ਰਹਿ ਹੋਏ ਹਾਨ ਹਮਾਰੇ, ਭਾਵ ਕੇ ਲਾਭ ਲੈਣ ਦੇ ਵਾਸਤੇ ਅਸੀਂ ਸਤਿਗੁਰਾਂ ਦਾ ਡੇਰਾ ਆਪਣੇ ਪਿੰਡ ਦੇ ਵਿੱਚ ਲਵਾਇਆ ਹੈ, ਜੇਕਰ ਸਤਿਗੁਰਾਂ ਦੇ ਬਚਨ ਨੂੰ ਨਾ ਫਰਮਾਨ ਕੀਤਾ ਨਾ ਮੰਨਿਆ ਤੇ ਫਿਰ ਲਾਭ ਦੀ ਜਗ੍ਹਾ ਦੇ ਉੱਤੇ ਹਾਨੀ ਹੋਵੇਗੀ। ਸੁਣ ਸਲਾਹ ਸਭ ਹੁਣ ਕੀ ਤਬ ਪਨ ਸ਼ਮੀਰਾ, ਇੱਕ ਤੋਂ ਬਾਕ ਨਾ ਮੋਰੀਐ ਕਹਿ ਕੂਰ ਨਾ ਤੀਰਾ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਤੇ ਸਾਰਿਆਂ ਦੀ ਸਲਾਹ ਸੁਣ ਕੇ ਫਿਰ ਸ਼ਮੀਰ ਕਹਿੰਦਾ ਇੱਕ ਤੋਂ ਬਾਕ ਨਾ ਮੋਰੀਐ ਕਹਿ ਕੂਰ ਨਾ ਤੀਰਾ। ਸ਼ਮੀਰ ਕਹਿੰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵਾਕ ਜਿਹੜਾ ਹੈ ਉਹ ਮੋੜਨਾ ਵੀ ਨਹੀਂ ਚਾਹੀਦਾ, ਕਹਿ ਕੂਰ ਨਾ ਤੀਰਾ, ਭਾਵ ਕੇ ਦੂਜਾ ਝੂਠ ਵੀ ਸਤਿਗੁਰਾਂ ਦੇ ਕੋਲ ਬੋਲਣਾ ਨਹੀਂ ਚਾਹੀਦਾ, ਭਾਵ ਕੇ ਨਾ ਤੇ ਝੂਠ ਬੋਲਣਾ ਚਾਹੀਦਾ ਤੇ ਨਾ ਹੀ ਸਤਿਗੁਰਾਂ ਦੇ ਆਖੇ ਹੋਏ ਬਚਨ ਨੂੰ ਨਾ ਪ੍ਰਵਾਨ ਕਰਨਾ ਚਾਹੀਦਾ, ਭਾਵ ਕੇ ਐਸਾ ਕੰਮ ਕਰੀਏ ਕਿ ਸਤਿਗੁਰਾਂ ਦਾ ਬਚਨ ਵੀ ਮੰਨਿਆ ਜਾਵੇ ਤੇ ਅਸੀਂ ਝੂਠ ਵੀ ਨਾ ਬੋਲੀਏ। ਸੁਣ ਤਿੰਨ ਕੋ ਮਾਤਲ ਕਹਿ ਨਿਜ ਪੁਰ ਚਹੂੰ ਓਰੇ, ਮਾਣ ਬਾਕ ਕੋ ਫੇਰੀਐ ਚੜ ਕੇ ਇੱਕ ਕੋਰੇ। ਜਦੋਂ ਸ਼ਮੀਰ ਨੇ ਆਖਿਆ, ਲਖਮੀਰ ਨੇ ਆਖਿਆ, ਤਖਤਮਲ ਨੇ ਆਖਿਆ ਕਿ ਜੋ ਸਤਿਗੁਰਾਂ ਨੇ ਬਚਨ ਕੀਤਾ ਹੈ ਉਹ ਤੇ ਜ਼ਰੂਰ ਮੰਨਣਾ ਹੈ, ਤੇ ਉਸ ਵੇਲੇ ਫਿਰ ਜਿਹੜਾ ਉਹ ਮਾਮਾ ਸੀ ਉਹ ਕਹਿੰਦਾ ਮੈਂ ਤੁਹਾਨੂੰ ਇੱਕ ਸਲਾਹ ਦੇਣਾ ਹੈ, ਜਿਸ ਸਲਾਹ ਦੇ ਨਾਲ ਗੁਰੂ ਦਾ ਬਚਨ ਵੀ ਮੰਨਿਆ ਜਾਵੇਗਾ ਤੇ ਸਾਡੀ ਵੀ ਗੱਲ ਰਹਿ ਆ ਜਾਵੇਗੀ। ਸ਼ਮੀਰ ਨੂੰ ਕਹਿੰਦਾ ਹੈ ਕਿ ਆਪਣੇ ਪਿੰਡ ਦੇ ਚਾਰ ਚੁਫੇਰੇ ਤੋਂ ਘੋੜਾ ਫੇਰ ਲੈ, ਇਸ ਤਰ੍ਹਾਂ ਕਰਨ ਦੇ ਨਾਲ ਗੁਰੂ ਦਾ ਬਚਨ ਵੀ ਮੰਨਿਆ ਜਾਵੇਗਾ, ਕਿਉਂਕਿ ਗੁਰੂ ਨੇ ਇਹੀ ਗੱਲ ਆਖੀ ਹੈ ਕਿ ਜਿੱਥੋਂ ਤੱਕ ਆਪਣਾ ਘੋੜਾ ਫੇਰ ਲਵੇਗਾ ਉੱਥੋਂ ਤੱਕ ਤੇਰਾ ਰਾਜ ਹੋਵੇਗਾ। ਮਾਮਾ ਕਹਿੰਦਾ ਹੈ ਕਿ ਰਾਜ ਤੇ ਕੀ ਹੋਣਾ ਹੈ ਜੇਕਰ ਤੁਸੀਂ ਬਹੁਤੀ ਜਿੱਦ ਕਰਦੇ ਹੋ, ਤੇ ਸ਼ਮੀਰ ਨੂੰ ਕਹਿੰਦਾ ਪਿੰਡ ਦੇ ਦੁਆਲੇ ਘੋੜੇ ਦਾ ਗੇੜਾ ਦੇ ਦੇ, ਕਿਉਂਕਿ ਸਤਿਗੁਰੂ ਨੇ ਇਹੀ ਬਚਨ ਕੀਤਾ ਹੈ ਕਿ ਜਿੱਥੋਂ ਤੱਕ ਘੋੜਾ ਫੇਰੇਗਾ ਉੱਥੋਂ ਤੱਕ ਰਾਜ ਹੋਵੇਗਾ, ਕੋਈ ਹੱਦ ਬੰਨਾ ਤੇ ਗੁਰੂ ਨੇ ਨਹੀਂ ਦੱਸਿਆ। ਇਸ ਕਰਕੇ ਪਿੰਡ ਦੇ ਦੁਆਲੇ ਜੇਕਰ ਘੋੜੇ ਦਾ ਗੇੜਾ ਦਵਾ ਦੇਵੇਗਾ, ਗੁਰੂ ਨੇ ਜਿਹੜਾ ਬਚਨ ਕੀਤਾ ਹੈ ਉਹ ਮੰਨਿਆ ਜਾਵੇਗਾ, ਇਸ ਤਰ੍ਹਾਂ ਤੁਹਾਡੀ ਰਹਿ ਆ ਜਾਵੇਗੀ, ਤੇ ਮੈਨੂੰ ਯਕੀਨ ਹੈ ਕਿ ਜਿਹਦੇ ਕੋਲ ਆਪਣੇ ਕੋਲ ਕੁਝ ਨਹੀਂ ਹੈ ਉਹ ਤੁਹਾਨੂੰ ਕੀ ਰਾਜ ਦੇਵੇਗਾ। ਇਸ ਤਰ੍ਹਾਂ ਦੀ ਮਾਮੇ ਨੇ ਸਲਾਹ ਦਿੱਤੀ। ਅਸ ਮਸਲਤ ਕਰ ਆਏ ਪੁਨ ਲੈ ਪੋਸ਼ਿਸ਼ ਸੋਈ, ਗੁਰ ਆਗਿਆ ਲੈ ਚੜ ਗਇਓ ਪੁਰ ਚੌਂਦਿਸ਼ ਜੋਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਕੋਲ ਦੂਸਰੇ ਦਿਨ ਦੁਬਾਰਾ ਸ਼ਮੀਰ ਪਹੁੰਚਿਆ, ਉਹੀ ਜਿਹੜਾ ਪੁਸ਼ਾਕਾ ਸੀ ਜਿਹਦੇ ਵਾਸਤੇ ਸਤਿਗੁਰਾਂ ਨੇ ਬਚਨ ਕੀਤਾ ਸੀ, ਉਸ ਪੁਸ਼ਾਕੇ ਨੂੰ ਸ਼ਮੀਰ ਨੇ ਧਾਰਨ ਕੀਤਾ, ਆਗਿਆ ਲੈ ਕੇ ਘੋੜੇ ਦੀ ਸਵਾਰੀ ਕਰਕੇ ਸਾਹਮਣੇ ਹੋਈ ਉਹ ਚਲਾ ਗਿਆ। ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਹੁਣ ਮੈਂ ਘੋੜੇ ਨੂੰ ਲੈ ਕੇ ਜਾ ਰਿਹਾ ਹਾਂ, ਫੇਰ ਕੇ ਆਵਾਂਗਾ। ਇਸ ਤਰੀਕੇ ਦੇ ਨਾਲ ਵਾਪਰਿਆ ਇਸ ਘਟਨਾ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਵੀ ਆਪਣੀ ਕਲਮ ਦੇ ਨਾਲ ਬਿਆਨ ਕਰਦੇ ਨੇ। ਕਰ ਜਾ ਸ਼ਮੀਰ ਨੇ ਗੱਲ ਕੀਤੀ ਲਖੂ ਬਾਜੀ ਤਾਈ ਉਲਟਾ ਦੇਵੇ, ਜੈ ਤੋਂ ਪਿੰਡ ਦਾ ਮਾਮਾ ਸ਼ਮੀਰ ਦਾਸੀ ਨਿਤ ਰੋਟ ਸੁਲਤਾਨ ਪਕਾ ਦੇਵੇ। ਵੇਖੋ ਮਾਰੀ ਸ਼ਮੀਰ ਦੀ ਮਤ ਪਾਈ ਨਿਹਚਾ ਗੁਰੂ ਤੇ ਕਿੰਨਾ ਵਧਾ ਦੇਵੇ, ਜਿਹੜਾ ਆਪਣਾ ਘਰ ਉਜਾੜ ਆਇਆ, ਰਾਜ ਕਿੱਥੋਂ ਤੁਹਾਨੂੰ ਦਿਵਾ ਦੇਵੇ। ਦੇਸ ਛੱਡ ਕੇ ਡਰਦਾ ਨਸ ਆਇਆ, ਉਜੜਿਆ ਆਪ ਤੁਹਾਨੂੰ ਉਜਾੜ ਦੇਵੇ। ਇਹੋ ਜਹੀਆਂ ਗੱਲਾਂ ਕਰ ਸਕਿਆਂ ਦਾ, ਪਾਪੀ ਲਖੂ ਇਉਂ ਹੌਂਸਲਾ ਢਾ ਦੇਵੇ। ਸ਼ਮੀਰ ਪਿੰਡ ਦੁਆਲੇ ਘੋੜਾ ਫੇਰ ਆਇਆ, ਮਤਾਂ ਗੁਰੂ ਨਾ ਬਦ ਦੁਆ ਦੇਵੇ। ਇੱਕ ਸੰਗ ਦਾ ਰੰਗ ਕਰਤਾਰ ਸਿੰਘਾ, ਮੁਫਤ ਮਿਲਦਾ ਰਾਜ ਗਵਾ ਦੇਵੇ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਜੈਤੋਂ ਪਿੰਡ ਦਾ ਰਹਿਣ ਵਾਲਾ ਸੀ ਮਾਮਾ ਸ਼ਮੀਰ ਦਾ, ਜਿਸ ਦਾ ਨਾਮ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਲੱਖੂ ਬਿਆਨ ਕੀਤਾ ਹੈ ਕਿ ਮਾਮੇ ਦਾ ਨਾਮ ਸੀ ਲੱਖੂ। ਉਹਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਮਾਮੇ ਦੇ ਆਖੇ ਲੱਗ ਕੇ ਸ਼ਮੀਰ ਨੇ ਪਿੰਡ ਦੇ ਦੁਆਲੇ ਘੋੜਾ ਫੇਰਿਆ। ਕੋ ਸੰਗਤ ਦਾ ਫਲ ਸੀ ਜਿਹੜਾ ਕਿ ਮਿਲਿਆ, ਸਤਿਗੁਰਾਂ ਨੇ ਵੱਡਾ ਵਰਦਾਨ ਦਿੱਤਾ ਸੀ, ਪਰ ਉਸ ਵੱਡੇ ਵਰਦਾਨ ਨੂੰ ਇੱਕ ਪਿੰਡ ਦੇ ਤੱਕ ਹੀ ਸੀਮਤ ਰੱਖ ਸਕਿਆ ਸ਼ਮੀਰ। ਅਗਲਾ ਜਦੋਂ ਦਿਨ ਚੜਿਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਸ਼ਮੀਰ ਪਹੁੰਚਿਆ। ਫੇਰ ਤੁਰੰਗਮ ਆਏਗੋ ਗੁਰਬੂਜਨ ਠਾਣਾ, ਜਦੋਂ ਪਿੰਡ ਦੇ ਦੁਆਲੇ ਹੀ ਘੋੜਾ ਫੇਰ ਕੇ ਲੈ ਆਇਆ, ਸਤਿਗੁਰਾਂ ਦੇ ਕੋਲ ਪਹੁੰਚਿਆ ਤੇ ਸਤਿਗੁਰਾਂ ਨੇ ਫਿਰ ਪੁੱਛਿਆ, ਸਤਿਗੁਰਾਂ ਨੇ ਪੁੱਛਿਆ ਕਿ ਘੋੜਾ ਫੇਰ ਆਇਆ? ਕਹਿੰਦਾ ਜੀ ਫੇਰ ਆਇਆ, ਚਾਰੇ ਪਾਸੇ ਦੂਰ ਦੂਰ ਤੱਕ।
ਮੰਦਮਤੀ ਮਾਤਲੀ ਨੋ ਲੱਖ ਅੰਤਰ ਜਾਮੀ, ਲੈਣ ਦਿਓ ਨਹੀਂ ਰਾਜ ਕੁਛ ਕੀਨੀ ਵੱਡ ਖਾਮੀ।
ਜਦੋਂ ਸਤਿਗੁਰਾਂ ਨੇ ਸ਼ਮੀਰ ਨੂੰ ਪੁੱਛਿਆ ਕਿ ਘੋੜਾ ਫੇਰ ਆਇਆ, ਕਹਿੰਦਾ ਜੀ ਫੇਰ ਆਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੀ ਹੀ ਵਾਰਤਾ ਤੋਂ ਜਾਣੂ ਹੋ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਇਹਨਾਂ ਦਾ ਜਿਹੜਾ ਮਾਮਾ ਹੈ ਉਹ ਖੋਟੀ ਬੁੱਧ ਵਾਲਾ ਹੈ, ਜਿਹੜਾ ਕਿ ਇਹਨਾਂ ਨੂੰ ਰਾਜ ਲੈਣ ਨਹੀਂ ਦਿੰਦਾ, ਉਹਨੇ ਬਹੁਤ ਵੱਡੀ ਖਾਮੀ ਕੀਤੀ ਹੈ, ਇਹਨਾਂ ਨੂੰ ਮਨ੍ਹਾ ਕੀਤਾ ਹੈ। ਉਹਦੇ ਆਖੇ ਲੱਗ ਕੇ ਸ਼ਮੀਰ ਨੇ ਸਿਰਫ ਆਪਣੇ ਪਿੰਡ ਦੇ ਦੁਆਲੇ ਹੀ ਘੋੜਾ ਫੇਰਿਆ, ਇਹ ਅੰਤਰਜਾਮੀ ਸਤਿਗੁਰੂ ਜੀ ਜਾਣ ਗਏ।
ਕਹੇ ਉਹ ਪ੍ਰਭੂ ਆਛੋ ਕਰਿਓ ਅਬ ਬੈਠ ਸ਼ਮੀਰਾ, ਸੁਣ ਕਰ ਬੈਠ ਨਿਕਟ ਹੋਏ ਸੰਗੀ ਲਖ ਮੀਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਸਤਿਗੁਰੂ ਜੀ ਸਭ ਕੁਝ ਜਾਣ ਗਏ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਮੀਰ ਨੂੰ ਕੁਝ ਨਾ ਆਖਿਆ। ਸਤਿਗੁਰੂ ਜੀ ਕਹਿੰਦੇ ਨੇ, ਸ਼ਮੀਰਾ ਮੇਰੇ ਲਾਗੇ ਆਣ ਕੇ ਬੈਠ ਜਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਆਗਿਆ ਨੂੰ ਪਾ ਕੇ ਸ਼ਮੀਰ ਸਤਿਗੁਰਾਂ ਦੇ ਲਾਗੇ ਬੈਠਾ। ਇਸ ਤੋਂ ਇਲਾਵਾ ਉਹਦਾ ਜਿਹੜਾ ਦੂਸਰਾ ਭਰਾ ਲਖਮੀਰ ਸੀ, ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਹੀ ਬੈਠਾ। ਇਸ ਤੋਂ ਇਲਾਵਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਥੋੜ੍ਹਾ ਜਿਹਾ ਫਰਕ ਦੇ ਨਾਲ ਇਸ ਨੂੰ ਬਿਆਨ ਇਸ ਤਰ੍ਹਾਂ ਕਰਦੇ ਨੇ।
ਦੂਜੇ ਦਿਨ ਜਾਂ ਫਿਰ ਸ਼ਮੀਰ ਆਇਆ, ਸਤਿਗੁਰਾਂ ਨੇ ਆਖਿਆ ਵਾ ਪਾਈ, ਤੈਨੂੰ ਲੱਗੇ ਸਾਂ ਰਾਜ ਭੁਗਤਾਣ ਅਸੀਂ, ਸੱਚੇ ਵਾਹਿਗੁਰੂ ਪਾਸੋਂ ਦਵਾ ਪਾਈ। ਸਾਡੇ ਕਹੇ ਤੇ ਨਾ ਇਤਬਾਰ ਕੀਤੋ, ਭੈੜੇ ਲੱਖੂ ਦੀ ਮਨ ਸਲਾਹ ਪਾਈ। ਰਹਿ ਗਈ ਸਰਦਾਰੀ ਕਰਤਾਰ ਸਿੰਘਾ, ਦਿੱਤਾ ਆਉਂਦਾ ਰਾਜ ਤਕਾ ਪਾਈ।
ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਤੱਖ ਰੂਪ ਦੇ ਵਿੱਚ ਆਖਿਆ, ਅਸੀਂ ਤੈਨੂੰ ਪਰਮੇਸ਼ਰ ਦੇ ਕੋਲੋਂ ਸਰਦਾਰੀ ਦਿਵਾਉਣੀ ਚਾਹੀ, ਪਰ ਸ਼ਮੀਰਿਆ ਤੂੰ ਆਪਣੇ ਮਾਮੇ ਦੇ ਆਖੇ ਲੱਗ ਕੇ ਸਰਦਾਰੀ ਨੂੰ ਹੱਥੋਂ ਗੁਆ ਦਿੱਤਾ। ਇਸ ਤਰ੍ਹਾਂ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ। ਦੂਜੇ ਪਾਸੇ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ ਕਿ ਸਤਿਗੁਰਾਂ ਨੇ ਕੋਈ ਵਚਨ ਨਾ ਕੀਤਾ, ਸ਼ਮੀਰੇ ਨੂੰ ਆਪਣੇ ਲਾਗੇ ਬਿਠਾਇਆ।
ਸੇਵਕ ਆਪਣਾ ਜਾਣ ਕਰਨਾ ਬਹੁ ਠਾਨ, ਪ੍ਰਥਮ ਪਿਤਾ ਮੇ ਸੇਵ ਕਰ ਹਿਤਕਾਰੀ ਮਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਆਪਣਾ ਸੇਵਕ ਜਾਣ ਕੇ ਸਤਿਗੁਰੂ ਜੀ ਬਹੁਤ ਹੀ ਜ਼ਿਆਦਾ ਦਇਆ ਕਰਨੀ ਚਾਹੁੰਦੇ ਨੇ ਸ਼ਮੀਰ ਦੇ ਉੱਤੇ, ਕਿਉਂਕਿ ਇਹਦੇ ਦਾਦੇ ਨੇ ਵੀ ਬੜੀ ਹਿੱਤ ਦੇ ਨਾਲ ਸੇਵਾ ਕੀਤੀ ਸੀ, ਭਾਵ ਕਿ ਇਹਨਾਂ ਦੀ ਪੁਰਖਾਂ ਦੀ ਕੀਤੀ ਹੋਈ ਕਮਾਈ ਨੂੰ ਸਤਿਗੁਰੂ ਜੀ ਧਿਆਨ ਵਿੱਚ ਰੱਖ ਕੇ ਇਹਨਾਂ ਨੂੰ ਕੁਝ ਲਾਭ ਦੀ ਪ੍ਰਾਪਤੀ ਦਿਵਾਉਣਾ ਚਾਹੁੰਦੇ ਸਨ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। इस प्रकार बीते दिवस दस एकादश जान नाना भोजन को करे अचवा वहत ठान। कवि संतोख सिंह जी लिखते ने इसे रीति दे नाल उत्थे दीने पिंड दे विच रहिंदे आ सतगुरु सच्चे पातशाह जी नूं काफी दिन बतीत हो गए ने अनेकां प्रकार दे नाल जिहड़ा भोजन है वह तैयार शमीर करदा है ते हित दे नाल सतगुरां नूं छकाउंदा है। पिछे इस गल दा जिक्र आया है कि भावें इन्हां दे घर दे विच सतगुरां ने डेरा नहीं लाया, एक लागे तरखाण है उहदे घर दे चुबारे दे विच सतगुरां ने डेरा लाया, पर जिन्नी भी सेवा है वह शमीर दे वल्लों ही कीती जांदी। एक दिन कर हार शुभ तार थार मजारे कर परोसन तब पले तार गुरु अगारे। कवि संतोख सिंह जी लिखते ने एक दिन बहुत ही वधिया पकवान तैयार करके एक थाल दे विच रख के सतगुरां नूं छकाउण दे वास्ते शमीर पहुंचे। सतगुरां दे अगे भली प्रकार दे नाल उह थाला भोजन वाला शमीर ने टिका दिता। फिर ओ शमीरा निकट तब प्रभु यचन करंते नीर कटोरा देत पर ले पान पिवंते। ग्रंथाकार भाई संतोख सिंह जी लिखते ने कि सतगुरां ने भोजन छकना शुरू किया, हाथ जोड़ के सतगुरां दे लागे उन्ना चिर शमीर खलोता रहा। एक पानी का कटोरा उन्हें अपने हाथ दे विच फड़िया होया सी, जदों सतगुरां ने प्रशादा छकिया ते फिर उस जल दे नाल सतगुरां दे हाथ धोए चुला करवाया। तृप्त होए सतगुर रहे निज बिन बखानी दीजे सीत प्रसाद निज हम कर हैं खानी। ते कवि संतोख सिंह जी लिखते ने कि जदों सतगुरां ने छक लिया ते फिर हाथ जोड़ के शमीर ने बेनती की कि सच्चे पातशाह जी अपना ये जरा थाला है जिदे विच तुसी भोजन छकिया है, कृपा करके मैनू बख्श दिओ। सच्चे पातशाह जी ये तुहाडा सीत प्रसाद थोड़ा विच रह गया, मैं सच्चे पातशाह जी इनू ग्रहण करांगा ते मेरा भला होवेगा, कृपा करके अपना सीत प्रसाद मैनू बख्श दिओ। सीरी मुख बोले थाल लेहो बैठो इस थाना करो खान हित ठान के शरदाल महाना। सतगुरु सच्चे पातशाह जी शमीर नूं कहिंदे ने कि लै थाला लैके इत्थे ही बह जा। सतगुरु जी कहिंदे ने कि इत्थे ही छक लै, हित नूं धारण करके तू बहुत वड्डा शरदालू है। सतगुरां ने वचन कीता। कर जोरत बोलियो बहुर लैके कर जामो सब कुटुंब संग बंट के तार पावन खामो। हाथ जोड़ के शमीर ने अर्ज की कि सच्चे पातशाह जी जेकर तुहाडी आग्या होवे ते मैं तुहाडे सीध प्रसाद नूं अपने घर दे विच ले जाना चाहुंना। सच्चे पातशाह जी मैं इकला ही क्यों छकां, इस तुहाडे सीध प्रसाद नूं मैं चाहुंना हां कि मेरा सारा परिवार भी इस तुहाडे सीध प्रसाद नूं ग्रहण करे। भावना दे नाल सच्चे पातशाह जी सारा परिवार ही छकेगा, इस करके मैनूं अपना सीध प्रसाद घर ले जाण दे आग्या बख्शो। इम कह थार उठाए के कर पहुंचो जाई प्राता मातल याद जे सब लिए बुलाई। सतगुरु गोविंद सिंह जी ने आख्या कि जेकर तू घर लैके जाना चाहना ते सतगुरु जी कहिंदे ने कोई हर्ज नहीं है तू लै जा। सतगुरां दे सीध प्रसाद नूं घर दे विच लै के पहुंच गया। कवि संतोख सिंह जी लिखते ने अपने भरावां नूं ते अपने सारे परिवार नूं ते मामे नूं भी उसने बुला लिया। थार जो सीत प्रसाद को मैं जाच सो लियायो पावो बहु कल्याण को होए है मन पायो। सारे परिवार नूं सुना के शमीर कहिंदा है कि सतगुरां दे सीध प्रसाद दा जिहड़ा थाला है उह कहिंदा है कि सतगुरां तों मैं मंग के लै के आया हाँ। कहिंदा है कि सारे ही इस सतगुरां दे सीध प्रसाद नूं छकांगे ते साडा कल्याण होवेगा, साडे मन दीआं मुरादां पूरीआं होणगीआं। मातल जै तों कातबै कह सब समझ आए, हम गुगे सुल्तान को पूजे मन पाए। जदों शमीर ने ऐसी गल की ते जिहड़ा इन्हां दा मामा सी, जिहड़ा कि जैतों पिंड दा रहण वाला सी, उन्हें फिर दलीलबाजी पेश की। कहिंदा कि तुसीं हिंदू गुरु दे झूठ नूं खाणा चाहुंदे हो। कहिंदा कि जिहड़े साडे पीर ने गुगे सुल्तान, उहदी असीं पूजा करदे हां, इस करके ऐसा असीं कर नहीं सकदे कि गुरु दे झूठे पदार्थ नूं चकी। कहिंदा क्रोधित होइआ इस अचे ते तन ताम विनाशै, हमरे पीर कदीम के पूरत सब आसै। मामा कहिंदा कि पीर जी साडियां सारियां मन दियां मुरादां बड़े चिरां तों पूरियां करदे आ रहे ने, जेकर हिंदू गुरु दा झूठा खावांगे ते जिहड़ा पीर है उह बहुत ज़्यादा साडे उत्ते क्रोधित हो जाएगा, साडा घर ते साडा तन ताम सारा कुछ विनाश हो जाएगा। चिंता बहुर शमीर के तिस छिन होए आई, गुर ते आन्यो जाच मैं इस तर्क उठाई। कवि संतोख सिंह जी लिखते ने कि जो मामे ने ऐसी गल आखी तो कवि संतोख सिंह जी लिखते ने कि शमीर दे मन दे विच बहुत ही ज़्यादा चिंता वधी, सोचन लगा मैं तो सतगुरां दे अगे अर्ज करके मंग के सतगुरां दे सीत प्रसाद नूं लै के आया हाँ, इस तर्क उठाई तो जिहड़ा साडा मामा है ये तर्क पैदा करता है, ये दलीलबाजी देंदा है कि गुरु दे झूठ नूं खाणा नहीं चाहीदा, ये सतगुरां दा सीत प्रसाद नहीं समझदा, ये इस नूं झूठ बयान कर रहे हैं, क्योंकि जिहड़ा श्रद्धा वाला है उस ते सतगुरां दे छके हुए पदार्थ नूं सीध प्रसाद ही आखेगा, ते जिहड़ा आम मनुख है उहदे वास्ते ते झूठ ही दिखाई दिंदी है, उहदे विच कुछ भी भावना वाली गल नहीं। हुण कवि संतोख सिंह जी लिखते ने कि मन दे विच चिंता होई शमीर दे,
बड़े भाग ते प्राप्ती पारस जिम रंका, नहीं मातल समझर ठाणत कुछ शंका।
शमीर अपने मन दे विच विचार करता है कि वड्डे भागां दे नाल मैनू सतगुरां दे सीत प्रसाद की प्राप्ति हुई सी, मानो किस तरह मेरे वास्ते ये सीत प्रसाद लाभदायक है कि जिस तरह किसी कंगाल नूं पारस मिल गया होवे, जेकर कंगाल नूं पारस मिल जावे जिन्नी प्रसन्नता उहनूं हुंदी है, सोच रहा है कि इन्नी प्रसन्नता मेरे मन दे विच सी कि मैं सतगुरां दे सीत प्रसाद नूं प्राप्त कर सकिया। नहीं मातल समझै हिरदै ठाण तो कुछ शंका, पर शमीर मन दे विच सोचदा है कि जिहड़ा साडा मामा है इस गल नूं समझदा नहीं है, इस करके इन्हें तर्क पैदा कीता है, इन्हें गिलानी कीती है सतगुरां दे सीत प्रसाद तों।
कह लखमीर शमीर को जे करो ना खाने, खाने अवनी में गाड़ दियो नहीं सके पछाने।
कवि संतोख सिंह जी लिखते ने कि पहला दी तरह किसी भी पुराने सीध प्रसाद नू ना ग्रहण करन दे वास्ते हामी ना भरी, भाव के सारे ही सतगुरां दे सीध प्रसाद नू छकना चाहुंदे ने, पर कवि संतोख सिंह जी लिखते ने कि मामे ने सारियां नू सलाह दिती है, लखमीर नू शमीर नू ते तख्त मल नू, कहिंदा है कि तुसीं गुरु दा सीध प्रसाद ना छको, जे छकोगे ते पीर दी करोपी होवेगी, इस करके जेकर गुरु दी गल रखनी है ते कहिंदा है कि धरती दे विच टोआ कढ के टोए दे विच सीध प्रसाद नू दब दिओ खावो ना।
उत गुर रह प्रसन्न हिया इत पीर ना कोपै।
मामा कहिंदा है कि इस तरह दोवां पासियां तो रह आ जावेगी, एक पासे ते गुरु दी प्रसन्नता रह जावेगी ते दूसरे पासे पीर दी करोपी भी ना होवेगी, पाप के गुरु समझेगा कि मेरे सीध प्रसाद नूं छक लिया पर तुसीं छको ना धरती दे विच दब दिओ, ते दूजे पासे पीर भी करोपी नहीं करेगा।
आस मसलत कर परस पर चाहत इम लोपै।
ग्रंथाकार भाई संतोख सिंह जी लिखते ने सारिया ने इस तरह की सलाह की है, इस तरीके दे नाल गुरु जी दे सीध प्रसाद नूं दब दईए धरती दे विच।
बस नहीं चलियो शमीर को मातल बड़े खोटा, सीत प्रसाद नाचन दिया बड़े कीनस टोटा।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਕਿ ਸ਼ਮੀਰ ਐਸਾ ਕਰਨਾ ਨਹੀਂ ਸੀ ਚਾਹੁੰਦਾ, ਪਰ ਸਾਰੇ ਪਰਿਵਾਰ ਦੇ ਸਾਹਮਣੇ ਸ਼ਮੀਰ ਦੀ ਕੋਈ ਪੇਸ਼ ਨਾ ਗਈ। ਮਾਤਲ ਕੀਆ ਬੜ ਖੋਟਾ, ਭਾਵ ਕੇ ਮਾਮੇ ਨੇ ਬਹੁਤ ਖੋਟਾ ਕੰਮ ਕੀਤਾ ਕਿ ਸੀਧ ਪ੍ਰਸਾਦ ਵੀ ਸਤਿਗੁਰਾਂ ਦਾ ਛਕਣ ਨਾ ਦਿੱਤਾ, ਵੱਡਾ ਟੋਟੇ ਦਾ ਕੰਮ ਕੀਤਾ। ਗਾੜ ਦੀਨ ਖਨ ਅਵਨ ਕੋ ਨਹੀਂ ਕਿਨਹੂ ਖਾਇਓ, ਪ੍ਰਾਰਬਦ ਬਿਨ ਕਿਤ ਕਹੂੰ ਕਿਸ ਤੇ ਕਿਨ ਪਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧਰਤੀ ਦੇ ਵਿੱਚ ਦਬ ਦਿੱਤਾ ਸਤਿਗੁਰਾਂ ਦੇ ਸੀਧ ਪ੍ਰਸਾਦ ਨੂੰ, ਨਹੀਂ ਕਿਨਹੂ ਖਾਇਓ, ਕਿਸੇ ਨੇ ਵੀ ਖਾਧਾ ਨਾ। ਕਵੀ ਜੀ ਲਿਖਦੇ ਨੇ ਪ੍ਰਾ ਲਬਦ ਬਿਨ ਕਿਤ ਕਹੂੰ ਕਿਸ ਤੇ ਕਿਨ ਪਾਇਓ, ਭਾਵ ਕੇ ਪ੍ਰਾ ਲਬਦ ਦੇ ਕਰਕੇ, ਭਾਵ ਕੇ ਕਿਸਮਤ ਦੇ ਕਰਕੇ ਬਗੈਰ ਪ੍ਰਾ ਲਬਦ ਤੋਂ ਨਾ ਹੀ ਕੁਝ ਵਰਤ ਸਕਦਾ, ਨਾ ਹੀ ਕੋਈ ਲਾਭ ਦੀ ਪ੍ਰਾਪਤੀ ਕਰ ਸਕਦਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਪ੍ਰਾ ਲਬਦ ਦੇ ਵਿੱਚ ਨਹੀਂ ਸੀ, ਭਾਗਾਂ ਦੇ ਵਿੱਚ ਨਹੀਂ ਸੀ ਸਤਿਗੁਰਾਂ ਦਾ ਸੀਧ ਪ੍ਰਸਾਦ, ਇਸ ਕਰਕੇ ਉਸ ਸੀਧ ਪ੍ਰਸਾਦ ਨੂੰ ਇਹ ਗ੍ਰਹਿਣ ਨਾ ਕਰ ਸਕੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਵੀ ਬਿਆਨ ਕਰਦੇ ਨੇ ਥੋੜ੍ਹਾ ਜਿਹਾ ਵੱਖਰੇ ਢੰਗ ਦੇ ਨਾਲ ਇਸ ਵਿਥਿਆ ਨੂੰ। ਇੱਕ ਦਿਨ ਪ੍ਰਸਾਦ ਸਤਿਗੁਰੂ ਜੀ ਤੋਂ ਲੈ ਲਿਆ ਸ਼ਮੀਰ ਨੇ, ਮੰਗ ਕਰਕੇ ਸਾਰੇ ਘਰਦਿਆਂ ਤਾਈ ਖੁਲਾਵਾਂ ਗਾ ਮੈਂ, ਲੈ ਲਿਆ ਪ੍ਰੇਮ ਦਾ ਰੰਗ ਕਰਕੇ, ਉਹਦੀ ਰੰਨ ਤੇ ਮਾਮੇ ਨਾ ਖਾਣ ਦਿੱਤਾ, ਘਰ ਵਿੱਚ ਕੁਪੱਤ ਕੁਟੰਗ ਕਰਕੇ, ਲੱਖੂ ਆਖਿਆ ਜੇ ਤੁਸੀਂ ਖਾਓਗੇ ਜੀ ਮਾਰੂ ਪੀਰ ਸੁਲਤਾਨ ਜੀ ਡੰਗ ਕਰਕੇ, ਸਾਰਾ ਵਿੱਚ ਜ਼ਮੀਨ ਦੇ ਦੱਬ ਦਿੱਤਾ ਉਹਨਾਂ ਪੀਰ ਸੁਲਤਾਨ ਤੋਂ ਸੰਗ ਕਰਕੇ, ਖਾਦਾ ਕੁੜੀਆਂ ਚੋਰੀ ਕਰਤਾਰ ਸਿੰਘਾ ਭਾਗਹੀਨ ਰਹਿ ਗਏ ਕੁਸੰਗ ਕਰਕੇ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ ਕਿ ਜਿਹੜੀ ਘਰਵਾਲੀ ਸੀ ਸ਼ਮੀਰ ਦੇ, ਉਹਨੇ ਵੀ ਇਸ ਗੱਲ ਨੂੰ ਪ੍ਰਵਾਨ ਨਾ ਕੀਤਾ ਅਤੇ ਮਾਮੇ ਨੇ ਵੀ ਮਨਾ ਕੀਤਾ ਕਿ ਇਹ ਖਾਣਾ ਨਹੀਂ ਚਾਹੀਦਾ ਜਿਹੜਾ ਗੁਰੂ ਦਾ ਸੀਧ ਪ੍ਰਸਾਦ ਹੈ। ਇਸ ਤੋਂ ਇਲਾਵਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਇੱਕ ਹੋਰ ਵੀ ਗੱਲ ਦਾ ਬਿਆਨ ਕਰਦੇ ਨੇ ਕਿ ਭਾਵੇਂ ਘਰ ਦੇ ਬਾਕੀ ਮੈਂਬਰਾਂ ਨੇ ਨਾ ਖਾਧਾ, ਪਰ ਜਿਹੜੀਆਂ ਛੋਟੀਆਂ ਕੁੜੀਆਂ ਸਨ ਘਰ ਦੇ ਵਿੱਚ, ਉਹਨਾਂ ਨੇ ਚੋਰੀ ਸਤਿਗੁਰਾਂ ਦੇ ਸੀਧ ਪ੍ਰਸਾਦ ਨੂੰ ਛਕ ਲਿਆ ਉਹਨਾਂ ਦੇ ਦੱਬਣ ਤੋਂ ਪਹਿਲਾਂ। ਇਸ ਗੱਲ ਦਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ। ਸੁਪਤ ਹੋਏ ਕਰ ਜਾਮਨੀ ਉੱਠ ਆਏ ਪ੍ਰਭਾਤੀ, ਹੱਥ ਜੋਰ ਬੰਧਨ ਕਰੀ ਧਰਕਤ ਜਿਸ ਛਾਤੀ। ਰਾਤ ਨੂੰ ਬਤੀਤ ਕੀਤਾ, ਅਗਲਾ ਜਦੋਂ ਦਿਨ ਚੜਿਆ ਤੇ ਪ੍ਰਭਾਤ ਦੇ ਵੇਲੇ ਹੀ ਸ਼ਮੀਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ, ਆਣ ਕੇ ਨਮਸਕਾਰ ਕੀਤੇ, ਪਰ ਡਰ ਦੇ ਕਰਕੇ ਉਹਦੀ ਛਾਤੀ ਬੜੀ ਧੜਕ ਰਹੀ ਸੀ।
ਸ੍ਰੀ ਮੁਖ ਤੇ ਬੂਜਣ ਕਰਿਓ ਲੈ ਸੀਤ ਪ੍ਰਸਾਦਾ, ਅਚਵਣ ਕਰਿਓ ਕਿ ਨਾ ਹੈ ਤੈ ਦਾਨੀ ਅਹੀ ਲਾਦਾ।
ਜਦੋਂ ਸ਼ਮੀਰ ਸਤਿਗੁਰਾਂ ਦੇ ਕੋਲ ਪਹੁੰਚਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਵਾਲ ਕੀਤਾ, ਸ੍ਰੀ ਮੁਖ ਤੋਂ ਬਚਨ ਕੀਤਾ ਕਿ ਤੂੰ ਸਾਡੇ ਸੀਤ ਪ੍ਰਸਾਦ ਨੂੰ ਆਪਣੇ ਘਰ ਦੇ ਵਿੱਚ ਸ਼ਮੀਰ ਲੈ ਕੇ ਗਿਆ ਸੀ, ਦਾਨੀ ਅਹਿਲਾਦਾ ਭਾਵ ਕੇ ਖੁਸ਼ੀ ਦੇਣ ਵਾਲਾ ਸਾਡਾ ਜਿਹੜਾ ਸੀਤ ਪ੍ਰਸਾਦ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦੱਸ ਸ਼ਮੀਰ ਤੁਸੀਂ ਛਕਿਆ ਕਿ ਨਹੀਂ ਛਕਿਆ, ਕਿਉਂਕਿ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭ ਕੁਝ ਜਾਣਦੇ ਨੇ। ਤਾਂ ਵੀ ਜਾਣ ਬੁੱਝ ਕੇ ਸਤਿਗੁਰਾਂ ਨੇ ਸ਼ਮੀਰ ਨੂੰ ਸਵਾਲ ਕੀਤਾ ਕਿ ਤੂੰ ਸਾਡਾ ਸੀਤ ਪ੍ਰਸਾਦ ਲੈ ਕੇ ਗਿਆ ਸੀ, ਉਹਨੂੰ ਛਕਿਆ ਕਿ ਨਹੀਂ ਛਕਿਆ। ਹੁਣ ਸਮੇਂ ਦੀ ਸਮਾਪਤੀ ਹੈ, ਕਿਸ ਤਰੀਕੇ ਦੇ ਨਾਲ ਸ਼ਮੀਰ ਸਤਿਗੁਰਾਂ ਦੇ ਸਵਾਲ ਦਾ ਉੱਤਰ ਦੇਵੇਗਾ, ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਕੱਲ੍ਹ ਦੇ ਪ੍ਰਕਰਨ ਦੇ ਵਿੱਚ ਸਾਧ ਸੰਗਤ ਦੇ ਸਨਮੁੱਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ,
हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे हैप्पी होवन हार हे संता के सदा संग ने धाराया धार हे ठाकुर हो दास रो मैं निर्गुण गुण नहीं कोय नानक दीजै नाम दान राखो ही है परोय जाही कुल ते प्रगट होय ताही कुल को नाम पुन द्वादस गुरिंड को मेरी है परना।